जन्म आकारित कीन जन्म आकारित कीन गुण गोविंद गायो नहीं भज मना जबिद जल को मीन गुण गोविंद गायो नहीं गुण गोविंद गायो पतित उदाहरण भय हरण हार अनाथ के नाथ पतित उदाहरण भय हर अनाथ के नाथ कहो नानक ते जानिए सदा बसत तुम साथ कहो नानक ते जानिए सदा बस्त तुम साथ गुण गोविंद गायो नहीं गुण गोविंद गायो नहीं तन धन जा तको दिया तन धन जय तको दिया ताशे ओने हो न कीन ताशे ओने हो न कीन कहो नानक नर बावरे कहो नानक नर बावरे अब क्यों डोलत दीन अब क्यों डोलत दीन गुण गोविंद गायो नहीं गुण गोविंद गायो नहीं तन धन संपै सुख दिया आर जैनी के धाम तन धन संपै सुख दिया आर जैनी के धाम कहो नानक सुन रे मना सिमरत का है नाराम कहो नानक सुन रे मना सिमरत का है नाराम गुण गोविंद गायो नहीं गुण गोविंद गायो नहीं गुण गोविंद गायो सब सुख दाता राम है दूसर ना है कोई सब सुख दाता राम है दूसरना है कोई कहो नानक सुन रे मना ते सिमरत गत हो நானக்க சுனரே மனா தே சிமரத் காத் ஹோய ஜெய சிம்ரத் காத் பாயே தே பஜரே தமீத் ஜெய சிம்ரத் காத் பாயே தே பஜரே மீத் கஹ நானக் சுனரே மனா ஆத் கட்டத் ஹை நீத் கஹ நானக் சுனரே மனா ஆத் கட்டத் ஹை நீத் குண கோவிந்த் காயோ நஹீ குண கோவிந்த் காயோ நஹீ குண கோவிந்த் காயோ நஹீ பாஞ்ச தாத்து தன் ரச்சியோ ஜானோத் சுஜான பாஞ்ச தாத்து கோ தன் ரச்சியோ ஜானோ சத்திர சுஜான பாஞ்ச தத் கோ தன் ரச்சியா ஜானோ சத்திர சுஜான ஜானோ சத்திர சுஜான ஜெய்தே உபஜயோ நானகா லீன தாஹே மேமான குண கோவிந்த் காயோ நஹீ குண கோவிந்த் காயோ நஹீ ஜன்ம அகார்த்த கீன் பத்து உதாரண பேஹரண ஹர் அநாத் கே நாத் கஹ நானக் தே ஜானியே சதா பஸ்த் தும் சாத் ख्याल करिए हालांकि नौवें महल्ले दे श्लोक ने ते हर एक श्लोक अपनी थावे एक वक्रा शब्द हुंदा है पर फिर भी जिवें मैं सवेरे अर्ज कीती सी ਇਹਨਾਂ ਸਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਦਾ ਸਾਰੰਸ਼ ਹੈ ਹਰ ਸਬਜੈਕਟ ਨੂੰ ਸਰਲਤਾ ਅਤੇ ਸੰਖੇਪਤਾ ਨਾਲ ਨਿਭਾਇਆ ਗਿਆ ਹੈ ਔਰ ਇੱਕ ਚੀਜ਼ ਨਾਲ ਹੋਰ ਹੈਰਾਨ ਕੁੰਨ ਹੈ ਕਿ ਜਿੱਥੇ ਸਬਜੈਕਟ ਬਦਲਦਾ ਉੱਥੇ ਵੀ ਲੜੀ ਟੁੱਟਣ ਨਹੀਂ ਦਿੱਤੀ ਜਾਂਦੀ। ਇੱਕ ਗ੍ਰਹਿ ਵਿੱਚੋਂ, ਇੱਕ ਘਰ ਵਿੱਚੋਂ, ਇੱਕ ਖਿਆਲ ਵਿੱਚੋਂ ਦੂਜੇ ਖਿਆਲ ਵਿੱਚ ਬਦਲ ਰਹੇ ਹਨ, ਪਰ ਬਦਲਣ ਲੱਗਿਆ ਜੋ ਗੱਲ ਪਿੱਛੇ ਕਹੀ ਜਾ ਰਹੀ ਹੈ ਉਹਦੇ ਨਾਲੋਂ ਲੜੀ ਟੁੱਟਣ ਨਹੀਂ ਦਿੱਤੀ। ਇਉਂ ਤਰਤੀਬ ਦਿੱਤੀ ਗਈ ਹੈ ਸਾਰੇ ਸਲੂਕਾਂ ਨੂੰ। ਹੁਣ ਅੱਜ ਸਵੇਰ ਦੇ ਆਖਰੀ ਸਲੋਕ ਦੀ ਇੱਕ ਗੱਲ ਸੀ, ਧਨ ਧਾਰਾ ਸੰਪਤ ਸਾਗਰ, ਧਨ ਧਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਸੰਸਾਰਿਕ ਪਦਾਰਥ ਦੁਨੀਆਂ ਦੇ ਰੰਗ ਰਾਸ, ਸੰਸਾਰ ਦੀਆਂ ਸਾਂਝਾਂ ਜਿਨ੍ਹਾਂ ਨੂੰ ਤੂੰ ਆਪਣੀ ਸਮਝ ਬੈਠਾ, ਇੰਨੇ ਆਪਣੀ ਸਮਝ ਬੈਠਾ ਕਿ ਉਹਦੇ ਦੁਆਲੇ ਹੀ ਜੀਵਨ ਨਿਸਫਲ ਕਰੀ ਜਾਂਦਾ ਹੈ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ, ਇਹਨਾਂ ਵਿੱਚੋਂ ਤੇਰੇ ਨਾਲ ਨਿਭਣ ਵਾਲਾ ਕੋਈ ਨਹੀਂ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨਮੇ ਕੱਚ ਸੰਗੀ ਨਹੀਂ। ਨਾਨਕ ਸੱਚੀ ਜਾਣ, ਸੱਚ ਸਮਝ ਲੈ, ਇਹਨਾਂ ਵਿੱਚੋਂ ਤੇਰਾ ਕੋਈ ਸੰਗੀ ਸਾਥੀ ਨਹੀਂ, ਨਾਲ ਨਿਭਣ ਵਾਲਾ ਨਹੀਂ, ਔਖੇ ਵੇਲੇ ਸਾਥ ਨਿਭਾਉਣ ਵਾਲਾ ਨਹੀਂ। ਜਿਉਂਦਿਆਂ ਦੇ ਮੇਲੇ ਨੇ ਸਭ ਕੁਛ, ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬਣਤਾ ਆਰ ਫੁਨ ਗ੍ਰਹਿ ਕੀ ਨਾਰ। ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਪੇਰਤ ਪ੍ਰੇਤ ਪੁਕਾਰ। ਘੜੀ ਭਰ ਕੋਈ ਘਰ ਵਿੱਚ ਰਹਿਣ ਲਈ ਤੇ ਰੱਖਣ ਲਈ ਤਿਆਰ ਨਹੀਂ, ਘਰ ਤੇ ਦੇਤ ਨਿਕਾਰ। ਅਧ ਘਰੀ ਕੋ ਨਹਿ ਰੱਖੇ। ਕਹਿਣ ਲੱਗੇ, ਉਹ ਸਾਰੀਆਂ ਚੀਜ਼ਾਂ ਤੇਰੀਆਂ ਆਪਣੀਆਂ ਨਹੀਂ ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦਿੱਤਾ, ਤੇ ਤੂੰ ਉਹਨਾਂ ਦੇ ਦੁਆਲੇ ਜੀਵਨ ਪਿਆ ਗੁਜ਼ਾਰਨਾ। ਸਵੇਰ ਦਾ ਆਖਰੀ ਸਲੋਕ ਸੀ। ਉਹਦੇ ਵਿੱਚੋਂ ਇੱਕ ਸਵਾਲ ਖੜਾ ਹੋ ਗਿਆ, ਹੈ ਦੁਨੀਆਂ ਦੀ ਕੋਈ ਚੀਜ਼ ਨਾਲ ਨਿਭਣ ਵਾਲੀ ਨਹੀਂ, ਨਾਲ ਨਿਭਣ ਵਾਲੀ ਨਹੀਂ। ਸਤਿਗੁਰੂ ਨੇ ਇੱਕ ਹੋਰ ਥਾਵੇਂ ਬਾਣੀ ਵਿੱਚ ਆਖਿਆ, ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਹਾਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਕੋਈ ਚੀਜ਼ ਨਾਲ ਨਿਭਣ ਵਾਲੀ ਨਹੀਂ। ਹਜ਼ੂਰ, ਜੇ ਮੇਰਾ ਇਉਂ ਕਰਕੇ ਹੀ ਜੀਵਨ ਬੇਅਰਥ ਹੋ ਰਿਹਾ, ਜੇ ਇਉਂ ਕਰਕੇ ਹੀ ਜੀਵਨ ਜਨਮ ਨਿਰਾਰਥ ਹੋ ਰਿਹਾ, ਤਰਨਾ ਪੋ ਇਉਂ ਹੀ ਗਇਓ, ਲੀਓ ਜਰਾ ਤਨ ਜੀਤ ਸਵੇਰ ਦੇ ਖਿਆਲ ਸਨ। ਜੇ ਇਉਂ ਹੀ ਜਵਾਨੀ ਚਲੀ ਗਈ, ਇਉਂ ਹੀ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਣ, ਇਉਂ ਹੀ ਜੀਵਨ ਨਿਰਾਰਥ ਚਲਾ ਗਿਆ, ਤੇ ਮੈਨੂੰ ਇਹ ਸੂਝ ਨਾ ਆਈ ਨਾਲ ਨਿਭਣ ਵਾਲੀ ਇਹਨਾਂ ਵਿੱਚੋਂ ਕੋਈ ਚੀਜ਼ ਨਹੀਂ, ਤਾਂ ਤੁਸੀਂ ਅਗਵਾਈ ਕਰੋ, ਮੈਨੂੰ ਦੱਸ ਪਾ ਦਿਓ ਨਾਲ ਕੀ ਨਿਭਣ ਵਾਲਾ ਹੈ। ਮੈਂ ਪੁੱਛਣਾ ਚਾਹੁੰਦਾ, ਮੈਨੂੰ ਨਾਲ ਨਿਭਣ ਵਾਲੇ ਸੰਗ ਸਾਥੀ ਸਹਾਇਕ ਹੋਣ ਵਾਲੇ ਦਾ ਨਾਮ ਦੱਸ ਦਿਓ। ਲਾ ਉਹਦਾ ਜਵਾਬ ਇਸ ਸਲੋਕ ਵਿੱਚ ਸ਼ੁਰੂ ਹੋਇਆ। ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਅਨਾਥਾਂ ਕੋ ਨਾਥ ਸਰਬ ਪ੍ਰਤਪਾਲਕ। ਪੁੱਛਣਾ ਕੌਣ ਹੈ? ਅਨਾਥਾਂ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਤਸਲ ਹਰ ਨਾਉ। ਜਾਂਕਾ ਕੋਏ ਨਾ ਰੱਖ ਪ੍ਰਾਣੀ ਜਾਂਕਾ ਕੋਏ ਨਾ ਰੱਖ ਪ੍ਰਾਣੀ ਤਿਸ ਤੂੰ ਦੇ ਅਸਰਾ। ਨਿਤਰਿਆ ਧਰ ਨਿਤਰਿਆ ਧਰ ਨਿਗਤਿਆ ਗਤ ਨਿਥਾਵਿਆ ਤੂੰ ਥਾ ਪਤਿਤ ਉਧਾਰਨ ਭੈ ਹਰਨ। ਗੁਨਾਹਗਾਰਾਂ ਨੂੰ ਵੀ ਬਖਸ਼ਣ ਦਾ ਸਾਧਨ ਬਣਾਉਣ ਵਾਲਾ, ਇੱਕ ਜ਼ਰੀਆ ਪੈਦਾ ਕਰਨ ਵਾਲਾ। ਜੇ ਸੰਸਾਰ ਵਿੱਚ ਗੁਨਾਹ ਨੇ ਤੇ ਇਸ ਗੁਨਾਹ ਦੀ ਜ਼ਲਾਲਤ ਵਿੱਚੋਂ ਕੱਢਣ ਲਈ, ਬਾਹ ਫੜ ਕੇ ਕੱਢਣ ਲਈ ਕਿਸੇ ਦੀ ਡਿਊਟੀ ਲਗਾਉਣ ਵਾਲਾ ਪਿਤਾ ਹੈ ਨਾ, ਤੇ ਪਿਤਾ ਨੂੰ ਫਿਕਰ ਹੁੰਦਾ ਹੈ। ਬਚਪਨ ਇਆਣਾ ਹੈ, ਬੇਸਮਝ ਹੈ, ਇਹਨੂੰ ਸੂਝ ਨਹੀਂ ਇਹਨੂੰ ਕਿਵੇਂ ਸੰਭਾਲ ਕੇ ਰੱਖਣਾ। ਜੈਸਾ ਬਾਰਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਵੇ। ਪਿਛਲੇ ਔਗਣ ਬਖਸ਼ ਲੈ ਪਤਿਤ ਉਧਾਰਨ ਭੈ ਹਰਨ। ਕੋਈ ਤੇਰੀ ਗੋਦ ਵਿੱਚ ਆ ਜਾਏ ਉਹਦਾ ਹਰ ਇੱਕ ਤਰ੍ਹਾਂ ਦਾ ਭੈ ਖਤਮ ਹੋ ਜਾਂਦਾ ਹੈ, ਤੇ ਭੈ ਡਰ ਹੀ ਜੀਵਨ ਦਾ ਸਭ ਤੋਂ ਵੱਡਾ ਦੁਖਾਂਤ ਹੈ। ਜ਼ਿੰਦਗੀ ਭਰ ਬਦਲਵੇਂ ਰੂਪ ਵਿੱਚ ਕਿਸੇ ਨਾ ਕਿਸੇ ਡਰ ਦੇ ਭੈ ਦੇ ਸਾਏ ਥੱਲੇ ਹੈ ਮਨੁੱਖ। ਮੈਂ ਇੱਕ ਵਾਰ ਕੀਤੀ ਸੀ, ਮਨੁੱਖ ਖਾਂਦਾ ਤਾਂ ਡਰੀ ਜਾਂਦਾ ਕਿਤੇ ਵੱਧ ਨਾ ਖਾ ਪਵਾਂ, ਮਤ ਆ ਖਾਧਾ ਹੋਇਆ ਪਚੇ ਨਾ। ਜੇ ਪਹਿਣਦਾ ਹੈ ਤਾਂ ਡਰੀ ਜਾਂਦਾ, ਪਤਾ ਨਹੀਂ ਕਾਟਨ ਪਹਿਨਣੀ, ਪਤਾ ਨਹੀਂ ਪਲਸਟਰ ਪਹਿਨਣਾ, ਪਤਾ ਨਹੀਂ ਕਿਤੇ ਸਕਿਨ ਦੀ ਕੋਈ ਪ੍ਰੋਬਲਮ ਨਾ ਹੋ ਜਾਏ। ਹਰ ਇੱਕ ਚੀਜ਼, ਇੱਥੇ ਮਕਾਨ ਖਰੀਦਣ ਲੱਗਾ, ਇਹਦੇ ਚਾਰੋਂ ਤਰਫ ਵਾਤਾਵਰਨ ਕਿਹੋ ਜਿਹਾ ਹੈ, ਇਹ ਲੋਕੇਸ਼ਨ ਕਿਹੋ ਜਿਹੀ ਹੈ, ਇੱਥੇ ਸਫਾਈ ਕਿਹੋ ਜਿਹੀ ਹੈ। ਮਨੁੱਖ ਹਰ ਵਕਤ ਡਰੀ ਜਾਂਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ, ਤੇ ਜੇ ਹੋਰ ਸਾਰੀਆਂ ਗੱਲਾਂ ਤੈਅ ਕਰ ਲਵੇ ਤਾਂ ਆਖਰੀ ਉਹਦੇ ਕੋਲ ਡਰ ਫਿਰ ਇੱਕ ਤੇ ਟਿਕਿਆ ਹੀ ਹੋਇਆ ਨਾ, ਮੌਤ ਦਾ ਉਹਦੇ ਕੋਲੋਂ ਡਰੀ ਜਾਂਦਾ। ਪਰ ਗੁਰੂ ਕਹਿੰਦੇ ਨੇ ਨਹੀਂ, ਨਿਰਭਉ ਜਪੇ ਸਗਲ ਭਉ ਮਿਟੇ। ਉਹ ਪਤਿਤ ਉਧਾਰਨ ਹੈ, ਭੈ ਹਰਨ ਹੈ, ਹਰ ਅਨਾਥ ਕੇ ਨਾਥ, ਉਹ ਅਨਾਥਾਂ ਦਾ ਨਾਥ ਹੈ ਜਿਹਦਾ ਕੋਈ ਸਹਾਰਾ ਨਾ ਹੋਵੇ, ਜਿਹਦਾ ਕੋਈ ਆਸਰਾ ਨਾ ਹੋਵੇ, ਜਿਹਨੂੰ ਕੋਈ ਆਪਣੀ ਗੋਦ ਵਿੱਚ ਬਿਠਾ ਕੇ ਸੁਰੱਖਿਅਤ ਨਾ ਕਰੇ, ਉਹਨੂੰ ਆਪਣੀ ਗੋਦ ਵਿੱਚ ਥਾਂ ਦਿੰਦਾ ਹੈ। ਕਹਿਣ ਲੱਗੇ ਭਲਿਆ, ਉਹਨੂੰ ਆਪਣੇ ਸੰਗ ਸਮਝ ਲਓ। ਉਸ ਗੱਲ ਦਾ ਜਵਾਬ ਸੀ, ਪਿਛਲੇ ਸਲੋਕ ਦਾ ਜਵਾਬ ਸੀ, ਜਿਹਦੇ ਵਿੱਚ ਸੀ ਕਿ ਇਹ ਚੀਜ਼ਾਂ ਨਾਲ ਨਹੀਂ। ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕੱਛ ਸੰਗੀ ਨਹੀਂ, ਉਹ ਤੇਰੇ ਸਾਥੀ ਨਹੀਂ। ਭਲਿਆ ਜੇ ਸਾਥੀ ਚਾਹਨਾ ਹੈ ਜਿਹੜਾ ਹਰ ਵਕਤ ਤੇਰੇ ਕੰਮ ਆਵੇ, ਤੈਨੂੰ ਸੁਰੱਖਿਅਤ ਕਰੇ, ਜਿਹਦੀ ਗੋਦ ਵਿੱਚ ਤੂੰ ਪ੍ਰਸੰਨ ਰਹਿ ਸਕੇ। ਕਹਿਣ ਲੱਗੇ ਇਹੋ ਜਿਹਾ ਹੈ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤੈਂ ਜਾਣੀਏ ਸਦਾ ਬਸਤ ਤੁਮ ਸਾਥ, ਹਮੇਸ਼ਾ ਤੇਰੇ ਨਾਲ ਰਹਿੰਦਾ। ਕੋਈ ਦੇਸ਼ ਬਦਲ ਜਾਏ, ਕੋਈ ਸ਼ਹਿਰ ਬਦਲ ਜਾਏ, ਕੋਈ ਇਲਾਕਾ ਬਦਲ ਜਾਏ, ਉੱਥੋਂ ਦੇ DC ਬਦਲ ਸਕਦੇ ਨੇ, ਉੱਥੋਂ ਦੇ ਚੀਫ ਮਿਨਿਸਟਰ ਬਦਲ ਸਕਦੇ ਨੇ, ਉੱਥੋਂ ਦੇ ਪ੍ਰਾਈਮ ਮਿਨਿਸਟਰ ਬਦਲ ਸਕਦੇ ਨੇ, ਰੱਬ ਨਹੀਂ ਬਦਲਦਾ। ਇਸੇ ਲਈ ਸ਼ਬਦ ਆਇਆ ਸੀ ਤੂੰ ਸਭਨੀ ਥਾਈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਦਾ ਬਸਤ ਤੁਮ ਸਾਥ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜਿਓ ਜੈ ਬਸਾਲੇ ਤੈ ਬੈਸਾ ਸੁਆਮੀ, ਜੈ ਭੇਜੇ ਤੈ ਜਾਵਾ ਸਭ ਨਗਰੀ ਮੈਂ ਇੱਕੋ ਰਾਜਾ। ਕੋਈ ਨਵੀਂ ਸਾਂਝ ਪਾਉਣ ਦੀ ਲੋੜ ਨਹੀਂ ਪੈਂਦੀ। ਆਫੀਸਰ ਬਦਲ ਗਿਆ, ਹੁਣ ਇਹਦੇ ਨਾਲ ਵਾਕਫੀਅਤ ਕੱਢੋ, ਲੋੜ ਪੈ ਸਕਦੀ ਹੈ। ਚੀਫ ਮਿਨਿਸਟਰ ਬਦਲ ਗਿਆ, ਸਰਕਾਰ ਨਵੀਂ ਆ ਗਈ, ਪਾਰਟੀ ਨਵੀਂ ਆ ਗਈ ਹੈ, ਇਸ ਲਈ ਇਹਦੇ ਨਾਲ ਹੁਣ ਕੋਈ ਸਾਂਝ ਪੈਦਾ ਕਰੋ, ਮਤ ਜੀਵਨ ਵਿੱਚ ਲੋੜ ਪੈ ਜਾਏ। ਉਹ ਭਲਿਆ ਉਹ ਤੇ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੋਰ ਵੀ ਸੱਚ ਹੈ, ਨਾਨਕ ਹੋਸੀ ਵੀ। ਉਹਨੇ ਬਦਲਣਾ ਹੀ ਕੋਈ ਨਹੀਂ, ਤੈਨੂੰ ਕਿਸੇ ਨਵੀਂ ਸਾਂਝ ਦੀ ਲੋੜ ਨਹੀਂ, ਉਹ ਆਪ ਖੁਦ ਹੀ ਹਮੇਸ਼ਾ ਨਵਾਂ ਰਹਿਣਾ, ਉਹਨੇ ਪੁਰਾਣਾ ਨਹੀਂ ਹੋਣਾ। ਸਦਾ ਬਸਤ ਤੁਮ ਸਾਥ। ਕਹਿਣ ਲੱਗੇ ਇਹ ਤੇਰੀ ਗਲਤੀ ਹੈ, ਇਹ ਤੇਰੀ ਕਮਜ਼ੋਰੀ ਹੈ। ਜੇ ਅੱਜ ਤੂੰ ਪਰੇਸ਼ਾਨੀਆਂ ਵਿੱਚ ਘਿਰਿਆ ਹੈ, ਜੇ ਅੱਜ ਤੂੰ ਦੁਖੀ ਹੈ, ਜੇ ਤੂੰ ਭਟਕ ਰਿਹਾ ਦਰ ਦਰ, ਤੇ ਇਹ ਨਹੀਂ ਕਿ ਤੈਨੂੰ ਸੰਗੀ ਮਿਲ ਨਹੀਂ ਸੀ ਸਕਦਾ, ਤੂੰ ਉਹਨੂੰ ਪਛਾਣ ਨਹੀਂ ਸਕਿਆ। ਜਿਨ੍ਹਾਂ ਨੂੰ ਸੰਗੀ ਬਣਾਈ ਰੱਖਿਆ ਉਹ ਸੰਗੀ ਬਣੇ ਨਾ, ਤੇ ਜਿਹੜਾ ਸਦਾ ਬਸਤ ਤੁਮ ਸਾਥ ਸੀ ਉਹਦੇ ਨਾਲ ਤੂੰ ਨਿਉ ਨਾ ਲਗਾਇਆ, ਹੁਣ ਦੁਖੀ ਹੋ ਰਿਹਾ। ਤਨ ਧਨ ਜੇ ਤੋਕੋ ਦਿਓ ਤਾਸੇ ਉਹਨੇ ਹੋਣਾ ਕੀ, ਉਹਦੇ ਨਾਲ ਤੂੰ ਸੰਬੰਧ ਨਾ ਜੋੜਿਆ, ਹਾਲਾਂਕਿ ਉਹ ਬਿਨਾਂ ਜਾਣੇ ਪਛਾਣੇ ਵੀ ਤੈਨੂੰ ਸਭ ਕੁਛ ਦੇ ਰਿਹਾ ਸੀ। ਉਹ ਐਸਾ ਮਾਲਕ ਨਹੀਂ ਕਿ ਜਾਣ ਪਛਾਣ ਵਾਲਾ ਹੀ ਉਹਦੇ ਕੋਲੋਂ ਫਾਇਦਾ ਉਠਾ ਸਕਦੇ ਨੇ, ਕਿਉਂਕਿ ਤੂੰ ਉਹਨੂੰ ਜਾਣਦਾ ਪਛਾਣਦਾ ਨਹੀਂ, ਉਹਦੀ ਲਿਸਟ ਵਿੱਚੋਂ ਤੂੰ ਕਦੇ ਬਾਹਰ ਨਹੀਂ ਹੋਇਆ। ਇੱਕ ਵਾਰ ਤੋਂ ਕਾਈ ਸਿਰਾਸ਼ਾਹ ਦੀ ਵਾਰ ਦੇ ਵੇਖ ਨਦਰੀ ਹੇਠ ਚਲਾਇਂਦਾ, ਪੌੜੀ ਚਿੱਤਾ ਅੰਦਰ ਸਭ ਕੋ, ਜਿਹੜਾ ਵੀ ਉਸਨੇ ਪੈਦਾ ਕੀਤਾ ਸਾਰਾ ਉਹਦੀ ਲਿਸਟ ਵਿੱਚ ਹੈ। ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ। ਇਸ ਲਈ ਤੂੰ ਉਹਨੂੰ ਨਹੀਂ ਪਛਾਣਦਾ, ਉਹ ਤੈਨੂੰ ਪਛਾਣਦਾ। ਜੇ ਤੂੰ ਰੱਬ ਵਿਸਾਰਿਆ, ਰੱਬ ਨਾ ਵਿਸਰਿਓ, ਤੂੰ ਰੱਬ ਨੂੰ ਵਿਸਾਰ ਦਿੱਤਾ, ਰੱਬ ਨੇ ਪ੍ਰਭੂ ਨੇ ਤੈਨੂੰ ਨਹੀਂ ਵਿਸਾਰਿਆ। ਇਸ ਲਈ ਉਹਨੇ ਤਾਂ ਬਿਨਾਂ ਤੇਰੀ ਜਾਣ ਪਛਾਣ ਮੰਨਣ ਦੇ ਵੀ ਤੈਨੂੰ ਹੁਣ ਤੱਕ ਸਭ ਕੁਛ ਦੇਈ ਜਾਂਦਾ ਹੈ। ਤਨ ਧਨ ਜੈ ਤੋ ਕੋ ਦਿਓ ਤਾਸੇ ਉਹਨੇ ਹੋ ਨਾ ਕੀ, ਉਹਦੇ ਨਾਲ ਤੂੰ ਸੰਬੰਧ ਨਹੀਂ ਜੋੜੇ, ਉਹਦਾ ਨਹੀਂ ਬਣਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੀਏ ਜਿਨ ਜੀਓ ਪਿੰਡ ਮੁੱਖ ਨੱਕ ਦਿਆ ਵਰਤਨ ਕੋ ਪਾਣੀ, ਜਿਨ ਜੀਓ ਪਿੰਡ ਮੁੱਖ ਨੱਕ ਦਿਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪ ਕੱਪੜ ਪਹਿਨਣ ਦੀਆ ਤਾਸਿਓ ਨੇ ਹੋ ਨਾ ਕੀਨ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨੁਭੋਗਾਣੀ ਰਸ ਅਨੁਭੋਗਾਣੀ ਦਾਂਤ ਪਿਆਰੀ ਦਾਂਤ ਪਿਆਰੀ ਵਿਸਰਿਆ ਦਤਾਰਾ ਤਾਸਿਓ ਨਿਹੋ ਨਾ ਕੀਨ ਕੋ ਨਾਨਕ ਸੁਣ ਬਾਵਰੇ ਕੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਹੁਣ ਦੀਨ ਮੁਫਲਸ ਬੇਆਸਰਾ ਨਿਥਾਵਾਂ ਪਿਆ ਭਟਕਣਾ ਹੈ ਕੋਈ ਤੇਰਾ ਸਹਾਰਾ ਨਹੀਂ ਤੇ ਜਿਹੜਾ ਸਹਾਰਾ ਸੀ ਉਹਦੇ ਨਾਲ ਸੰਬੰਧ ਨਹੀਂ ਜੋੜਿਆ ਕਹਿਣ ਲੱਗੇ ਇਸ ਲਈ ਇੱਕ ਗੱਲ ਨਿਸ਼ਚੇ ਕਰ ਲੈ ਜਿਵੇਂ ਪਿੱਛੇ ਆਖਿਆ ਨਾ ਤਨ ਧਨ ਜੇ ਤੋਕੋ ਦਿਓ ਤਾਸਿਓ ਨਿਹੋ ਨਾ ਕੀਨ ਕਹਿਣ ਲੱਗੇ ਇਸ ਲਈ ਇੱਕ ਗੱਲ ਨਿਸ਼ਚੇ ਕਰ ਲੈ ਤਨ ਧਨ ਸੰਪੈ ਸੁਖ ਦਿਓ ਜੇ ਨਹੀਂ ਨਿਹੋ ਕੀਤਾ ਤੇ ਕਰ ਲੈ ਦੋਹਾਂ ਤੁਕਾਂ ਦਾ ਸੁਮੇਲ ਕਿੰਨਾ ਹੈ ਉਹ ਤੁਕ ਵੀ ਤਨ ਧਨ ਤੋਂ ਸ਼ੁਰੂ ਹੁੰਦੀ ਹੈ ਜੋ ਕੁਛ ਤੇਰੇ ਕੋਲ ਹੈ ਕਿੰਦਾ ਦਿੱਤਾ ਹੋਇਆ ਹੈ ਤੂੰ ਸਾਰੀਆਂ ਚੀਜ਼ਾਂ ਨੂੰ ਤਨ ਮਨ ਧਨ ਵਿੱਚ ਹੀ ਵੰਡ ਦੇਣਾ ਪਰ ਇਹ ਖਿਆਲ ਕਰੀ ਤਨ ਮਨ ਤੇ ਦੋਹਾਂ ਨੇ ਮਿਲ ਕੇ ਪੈਦਾ ਕੀਤਾ ਹੈ ਧਨ ਤੇ ਜੇ ਤਨ ਮਨ ਨਾ ਹੋਵੇ ਧਨ ਵੀ ਨਾ ਹੋਵੇ ਇੱਕ ਵਾਰ ਕੀਤੀ ਸੀ ਤਨ ਤੇ ਮਨ ਦੋਨੋਂ ਮਿਲਦੇ ਨੇ ਸਾਂਝੇ ਹੁੰਦੇ ਨੇ ਤੇ ਸਾਂਝੀ ਸ਼ਕਤੀ ਨਾਲ ਧਨ ਪੈਦਾ ਕਰਦੇ ਨੇ ਭਾਵੇਂ ਦੁਨੀਆਂ ਦਾ ਧਨ ਪੈਦਾ ਕਰਨਾ ਹੋਵੇ ਤਦ ਵੀ ਤਨ ਤੇ ਮਨ ਨੂੰ ਇਕੱਠੇ ਹੋਣਾ ਪੈਂਦਾ ਹੈ ਤਨ ਬੈਠਾ ਹੋਵੇ ਦੁਕਾਨ ਤੇ ਮਨ ਹੋਵੇ ਹੀ ਨਾ ਦੁਕਾਨ ਵੀ ਨਹੀਂ ਚੱਲਦੀ ਤਨ ਬੈਠਾ ਹੋਵੇ ਮਨ ਉੱਥੇ ਹੋਵੇ ਨਾ ਨੌਕਰੀ ਵੀ ਨਹੀਂ ਹੁੰਦੀ ਸੰਸਾਰਕ ਧਨ ਵੀ ਕਮਾਉਣਾ ਹੋਵੇ ਨਾ ਤੇ ਤਦ ਵੀ ਤਨ ਤੇ ਮਨ ਦੋਨੋਂ ਲਗਾਉਣੇ ਪੈਂਦੇ ਨੇ ਤੇ ਜੇ ਪਰਮਾਰਥ ਦਾ ਧਨ ਕਮਾਉਣਾ ਹੋਵੇ ਤਦ ਵੀ ਤਨ ਤੇ ਮਨ ਦੋਹਾਂ ਦੀ ਲੋੜ ਹੈ ਜੇ ਤਨ ਇੱਥੇ ਬੈਠਾ ਹੋਵੇ ਮਨ ਇੱਥੇ ਨਾ ਹੋਵੇ ਕੋਈ ਫਾਇਦਾ ਨਹੀਂ ਇਸ ਲਈ ਧਨ ਦੋਹਾਂ ਦੇ ਸੁਮੇਲ ਤੋਂ ਜਨਮ ਲੈਂਦਾ ਹੈ ਤੇਰੇ ਕੋਲ ਤਿੰਨੋਂ ਚੀਜ਼ਾਂ ਮੰਨ ਲਓ ਤਨ ਮਨ ਧਨ ਇਹ ਗੱਲ ਵੱਖਰੀ ਹੈ ਇਹ ਤੇਰਾ ਫੈਸਲਾ ਤੂੰ ਧਨ ਕਿਹੜਾ ਕਮਾਇਆ ਲੇਕਿਨ ਜਿਹੜਾ ਵੀ ਹੈ ਤੇਰੇ ਕੋਲ ਤਨ ਮਨ ਧਨ ਸੰਪੈ ਤਨ ਧਨ ਨਾਲ ਸੰਪੈ ਜੋ ਕੁਝ ਵੀ ਤੇਰੇ ਕੋਲ ਹੈ ਇਹਦਾ ਹੈ ਸੰਬੰਧ ਦੋਹਾਂ ਨਾਲ ਜਿਹੜੇ ਦੋ ਤੈਨੂੰ ਪਰਮਾਤਮਾ ਨੇ ਦਿੱਤੇ ਨੇ ਨਾ ਤੂੰ ਤਨ ਆਪਣੀ ਮਰਜ਼ੀ ਨਾਲ ਬਣਾਇਆ ਨਾ ਮਨ ਬਣਾਇਆ ਧਨ ਦਾ ਤੈਨੂੰ ਭੁਲੇਖਾ ਪੈ ਗਿਆ ਖੋਰੇ ਮੈਂ ਪੈਦਾ ਕੀਤਾ ਹੈ ਤਨ ਦਾ ਨਹੀਂ ਮਨ ਦਾ ਨਹੀਂ ਧਨ ਤੇ ਕਈ ਵਾਰ ਤੂੰ ਟਪਲਾ ਖਾ ਜਾਂਦੇ ਖੋਰੇ ਮੈਂ ਪੈਦਾ ਕੀਤਾ ਤੂੰ ਇਹ ਸੋਚਦਾ ਹੀ ਨਹੀਂ ਜੇ ਤਨ ਤੇ ਮਨ ਨਾ ਹੁੰਦੇ ਧਨ ਵੀ ਨਾ ਹੁੰਦਾ ਕੋ ਦੋਹਾਂ ਵਿੱਚੋਂ ਕੋਈ ਵੀ ਨਾ ਹੁੰਦਾ ਇਸ ਲਈ ਸਮਝ ਲੈ ਇਹ ਦੋਨੋਂ ਚੀਜ਼ਾਂ ਬਲਕਿ ਤਿੰਨੋਂ ਚੀਜ਼ਾਂ ਮੇਰੇ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ ਜਿਸਨੇ ਦਿੱਤੀਆਂ ਨੇ ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਆਰ ਜੈਨੀ ਕੇ ਧਾਮ ਨਾਲ ਖੂਬਸੂਰਤ ਕਰ ਦਿੱਤੇ ਰਿਹਾਇਸ਼ ਦਿੱਤੀ ਤਾਣੇ ਧਨ ਸੰਪੈ ਸੁਖ ਦਿਓ ਅਰ ਜੈ ਨੀਕੇ ਧਾਮ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾ ਰਾਮ। ਜਿਹਨੇ ਇਹ ਸਭ ਕੁਛ ਦਿੱਤਾ ਹੈ ਉਹਦੇ ਨਾਲ ਸੰਬੰਧ ਕਿਉਂ ਨਹੀਂ ਜੋੜਦਾ? ਭਟਕ ਰਿਹਾ, ਦਰ ਦਰ ਭਟਕ ਰਿਹਾ। ਉਹਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਹੋਰ ਸ਼ਬਦ ਵਿੱਚ ਆਖ ਦਿੱਤਾ, ਕਹਿਣ ਲੱਗੇ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗੀ ਧਨ ਕੀ, ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਨ ਜਿਉ ਡੋਲਿਤ। ਕਹਿਣ ਲੱਗੇ ਇਹ ਡੋਲਣਾ ਇਹ ਭਟਕਣਾ ਕਿਉਂ ਹੈ? ਕਿਉਂਕਿ ਨਹੀਂ ਸੁਧ ਰਾਮ ਭਜਨ ਕੀ। ਮਾਨਸ ਜਨਮ ਅਕਾਰਥ ਖੋਵਤ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹੱਸਣ ਕੀ। ਲੋਕ ਮਜ਼ਾਕਾਂ ਉਡਾਉਂਦੇ ਨੇ ਐਸੇ ਲੋਕ ਤੇ, ਐਸੇ ਦੇ ਜੀਵਨ ਤੇ ਹੱਸਦੇ ਨੇ ਜਿਹੜਾ ਹੀਰੇ ਕੌਡੀਆਂ ਦੇ ਭਾਅ ਵਿੱਚ ਆਵੇ, ਆਖਦੇ ਨੇ ਬੜਾ ਮੂਰਖ ਹੈ। ਕਹਿਣ ਲੱਗੇ ਆਪਣੇ ਜੀਵਨ ਵੱਲ ਝਾਤ ਮਾਰ। ਧਨ ਧਨ ਸੰਪੈ ਸੁਖ ਦਿਓ, ਅਰ ਜੇ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾਰਾਮ। ਕਹਿਣ ਲੱਗੇ ਉਦੋਂ ਤੂੰ ਉਸ ਪ੍ਰਭੂ ਨਾਲ ਜੁੜੇਗਾ ਜਦੋਂ ਆ ਅਗਲੀ ਲਾਈਨ ਤੇ ਵਿਸ਼ਵਾਸ ਕਰ ਲਏਗਾ। ਉਹ ਕੀ? ਸਭ ਸੁਖ ਦਾਤਾ ਰਾਮ ਹੈ, ਆ ਵਿਸ਼ਵਾਸ। ਅਜੇ ਤੱਕ ਜਿਨ ਦੀਏ ਜਿਹਨੇ ਸਭ ਕੁਛ ਦਿੱਤਾ, ਹਾਲਾਂਕਿ ਗੁਰੂ ਬਾਰ ਬਾਰ ਪੁਕਾਰ ਕੇ ਕਹਿ ਰਿਹਾ ਸੀ, ਜਾਂ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਦਿਹਾਏ ਸਦਾ ਮਨ ਅੰਦਰ, ਜਾਂ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਦਿਹਾਈਏ ਧਿਆਵਣ ਜੋਗ। ਇਹ ਫੈਸਲਾ ਸੀ, ਬਲਕਿ ਇਸ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਨ ਲੱਗਿਆਂ ਦਾਸ ਨੇ ਗੱਲ ਕਹੀ ਸੀ, ਖਿਆਲ ਕਰਿਓ। ਇਸ ਅਸ਼ਟਪਦੀ ਦੇ ਆਰੰਭ ਵਿੱਚ ਪ੍ਰਸਾਦ ਲਫ਼ਜ਼ ਜਿਹੜਾ ਹੈ ਨਾ, ਉਹ ਦੋ ਤਰ੍ਹਾਂ ਦਾ ਹੈ। ਉਹਦੀ ਸਪੈਲਿੰਗ ਵਿੱਚ ਵੱਖ ਵੱਖ ਰੂਪ ਨੇ। ਇਹਦਾ ਜਿਹੜਾ ਆਰੰਭ ਦਾ ਸਲੋਕ ਹੈ ਨਾ, ਉਹਦੇ ਵਿੱਚ ਵੀ ਪ੍ਰਸਾਦ ਹੈ। ਇਸ ਅਸ਼ਟਪਦੀ ਦੇ ਆਰੰਭ ਵਿੱਚ ਜਿਹੜਾ ਸੰਬੰਧਿਤ ਸਲੋਕ ਹੈ, ਕਾਮ ਕ੍ਰੋਧ ਅਰਲੋ ਮੋ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇੱਥੇ ਦੱਦੇ ਨੂੰ ਔਂਕੜ ਹੈ, ਸਿਆਰੀ ਨਹੀਂ। ਇਸ ਪ੍ਰਸਾਦ ਵਿੱਚ ਦੱਦੇ ਨੂੰ ਔਂਕੜ ਹੈ, ਜਿਸ ਦਾ ਅਰਥ ਹੈ ਪ੍ਰਭੂ ਕਿਰਪਾ ਕਰੋ, ਪ੍ਰਸਾਦ ਕਰੋ, ਰਹਿਮਤ ਕਰੋ, ਤਾਂ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾਣ, ਇਹ ਬਿਨਸ ਜਾਣ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਮੈਂ ਤੇਰੀ ਸਰਨ ਆਇਆ, ਮੇਰੇ ਤੇ ਰਹਿਮਤ ਕਰੋ, ਇਹ ਬਿਨਸ ਜਾਣ। ਇੱਥੇ ਦੱਦੇ ਨੂੰ ਔਂਕੜ ਹੈ, ਲਫਜ਼ ਪ੍ਰਸਾਦ ਹੀ ਹੈ, ਕਰ ਪ੍ਰਸਾਦ ਗੁਰਦੇਵ, ਕਿਰਪਾ ਕਰੋ। ਹੁਣ ਇਹਦਾ ਜਵਾਬ ਹੈ ਅਗਲੇ ਪਾਸੇ ਸਾਰੀ ਅਸ਼ਟਪਦੀ ਵਿੱਚ, ਸਾਰੀ ਅਸ਼ਟਪਦੀ ਵਿੱਚ ਇਸੇ ਦਾ ਜਵਾਬ ਹੈ। ਲਫਜ਼ ਉੱਥੇ ਵੀ ਪ੍ਰਸਾਦ ਹੈ, ਹੁਣ ਸਾਰੀ ਅਸ਼ਟਪਦੀ ਵਿੱਚ ਪ੍ਰਸਾਦ ਚੱਲਣਾ ਹੈ। ਪਰ ਉਸ ਪ੍ਰਸਾਦ ਨੂੰ ਸਿਹਾਰੀ ਹੈ, ਉਸ ਪ੍ਰਸਾਦ ਨੂੰ ਸਿਹਾਰੀ ਹੈ ਜਿਹੜਾ ਇਹ ਸੰਕੇਤ ਦਿੰਦਾ, ਭਲਿਆ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਉਂ ਨੇ, ਇਸ ਲਈ ਕਿਉਂਕਿ ਤੂੰ ਉਸ ਪ੍ਰਸਾਦ ਕਰਨ ਵਾਲੇ ਨੂੰ ਨਹੀਂ ਸਮਝਿਆ। ਤੂੰ ਸਮਝ ਰਿਹਾ ਮੈਂ ਕਮਾਇਆ, ਮੈਂ ਬਣਾਇਆ, ਮੈਂ ਕਿਸੇ ਲੋਭ ਨਾਲ ਕਮਾ ਸਕਣਾ, ਮੈਂ ਸੰਪਦਾ ਬਣਾ ਸਕਣਾ, ਆਹ ਚੀਜ਼ ਮੇਰੀ ਹੈ। ਕਹਿਣ ਲੱਗੇ ਇਸੇ ਲਈ ਟਿਕੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਜੇ ਤੂੰ ਇਹ ਸਮਝ, ਇਹ ਮੇਰੀ ਨਹੀਂ, ਕਿਸੇ ਨੇ ਮੈਨੂੰ ਦਿੱਤੀ ਹੈ, ਜਿਹਨੇ ਦਿੱਤੀ ਹੈ ਉਹਦਾ ਪ੍ਰਸਾਦ ਸਮਝ ਲਵੇਂ, ਉੱਥੇ ਹੈ ਜੈ ਪ੍ਰਸਾਦ ਬਸੈ ਸੁਖ ਮੰਦਰ। ਹੁਣ ਇਹ ਸਮਝ ਲੈ, ਆਪੇ ਹੀ ਕੰਮ ਕਰੋ ਦੂਰ ਹੋ ਜਾਏਗਾ। ਉਹਦਾ ਜਵਾਬ ਹੈ ਲੈ ਆ, ਪਹਿਲਾਂ ਆਹ ਸਮਝ ਲੈ, ਤੇ ਬਜਾਏ ਆਪਣੀ ਹੋਮੇ ਕਰਨ ਦੇ ਇਹ ਸਮਝ ਲੈ ਜੋ ਕੁਝ ਬਣਿਆ ਉਹਦੀ ਰਹਿਮਤ ਨਾਲ ਬਣਿਆ। ਉੱਥੇ ਵੀ ਪ੍ਰਸਾਦ ਹੈ, ਉੱਥੇ ਸਿਆਰੀ ਹੈ, ਜਿਹੜੀ ਉਹਨੇ ਤੇਰੀ ਰਹਿਮਤ ਕਰ ਦਿੱਤੀ ਹੈ, ਜਿਹੜੀ ਰਹਿਮਤ ਕਰ ਰਿਹਾ ਹੈ। ਇੱਥੇ ਪ੍ਰਸਾਦ ਹੈ ਔਂਕੜ ਵਾਲਾ, ਕਰੋ ਮੇਰੇ ਤੇ ਰਹਿਮਤ ਕਰੋ। ਬਾਕੀ ਸਾਰਾ ਅਸ਼ਟਪਦੀ ਵਿੱਚ ਜਿੰਨਾ ਪ੍ਰਸਾਦ ਹੈ ਉਹਦੇ ਤੇ ਸਿਆਰੀ ਹੈ, ਤਾਂ ਕਿ ਜੋ ਕੁਝ ਤੈਨੂੰ ਮਿਲਿਆ ਹੈ ਉਹਦਾ ਪ੍ਰਸਾਦ ਉਹਦੀ ਰਹਿਮਤ ਸਮਝ ਕੇ ਉਹ ਮੇਰੇ ਤੇ ਕਰ ਰਿਹਾ ਹੈ, ਤੇ ਫਿਰ ਬਣੇਗਾ ਜੈ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਅਧਿਆਇ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤਿਸ ਰਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਦਿਹਾਈ ਹੈ ਧਿਆਵਣ ਯੋਗ। ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਤਿਆਗ ਕਤ ਅਵਰ ਲੁਭਾਵੇ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇਹੋ ਫਰਮਾ ਰਹੇ ਨੇ, ਕਹਿੰਦੇ ਨੇ ਭਲੇ ਆ ਜੇ ਉਹਦੇ ਨਾਲ ਸੰਬੰਧ ਜੋੜਨੇ, ਤੂੰ ਦੀਆਂ ਦਾਤਾਂ ਪ੍ਰਾਪਤ ਕਰ ਰਹੇ, ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ, ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ। ਉਹਦੇ ਨਾਲ ਸੰਬੰਧ ਕਿਉਂ ਨਹੀਂ ਜੋੜਦਾ? ਕਿਉਂਕਿ ਤੈਨੂੰ ਅਜੇ ਤੱਕ ਇਹ ਵਿਸ਼ਵਾਸ ਨਹੀਂ ਆਇਆ ਵੀ ਜਿਹੜਾ ਤਨ ਧਨ ਸੰਪੈ ਮੈਨੂੰ ਮਿਲੀ ਹੈ ਇਹ ਮੈਂ ਆਪ ਕਮਾਈਏ ਕਿ ਖੌਰੇ ਬਖਸ਼ਿਸ਼ ਵਿੱਚ ਮਿਲੀ ਹੈ। ਇਸ ਲਈ ਅਗਲੇ ਸਲੋਕ ਨੂੰ ਵਿਸ਼ਵਾਸ ਵਿੱਚ ਲਿਆ, ਸਭ ਸੁਖ ਦਾਤਾ ਰਾਮ ਹੈ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਨ ਕੋਇ। ਲੈ ਤਾਂ ਗਤੀ ਹੋਵੇਗੀ, ਤਾਂ ਪ੍ਰਵਾਨ ਚੜੇਗਾ, ਤਾਂ ਅਵਸਥਾ ਉੱਚੀ ਚੜੇਗਾ, ਤਾਂ ਸਹਿਜ ਵਿੱਚ ਪ੍ਰਵੇਸ਼ ਕਰੇਗਾ ਜਦੋਂ ਇਹ ਆਖੇਗਾ ਕਿ ਜੋ ਕੁਝ ਹੈ ਤੇ ਜੋ ਕੁਝ ਹੋਵੇਗਾ ਉਹ ਸਾਰਾ ਕੁਝ ਉਹਦੀ ਰਜ਼ਾ ਵਿੱਚ ਹੈ। ਅੱਜ ਸਵੇਰੇ ਵੀ ਇਹ ਲਫ਼ਜ਼ ਆਏ ਸਨ ਕਿ ਰਹਿਮਤ ਤੇ ਰਜ਼ਾ ਦੋਹਾਂ ਦੇ ਵਿੱਚ ਸਿੱਖੀ ਦਾ ਦਰਿਆ ਚੱਲਦਾ ਹੈ, ਨਾ ਰਹਿਮਤ ਦਾ ਕਿਨਾਰਾ ਤੋੜਨਾ ਹੈ ਨਾ ਰਜ਼ਾ ਦਾ ਕਿਨਾਰਾ ਤੋੜਨਾ ਹੈ। ਜਿਹੜਾ ਵੀ ਕਿਨਾਰਾ ਟੁੱਟ ਗਿਆ ਇਸੇ ਦਰਿਆ ਨੇ ਹੜ੍ਹ ਬਣ ਜਾਣਾ ਹੈ। ਜਿੰਨੇ ਪਦਾਰਥ ਨੇ ਇਹੀ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ, ਜੇ ਰਹਿਮਤ ਜਾਂ ਰਜ਼ਾ ਦੇ ਕਿਨਾਰੇ ਵਿੱਚੋਂ ਇੱਕ ਵੀ ਤੋੜ ਬੈਠਾ। ਪਦਾਰਥ ਬੜੇ ਚੰਗੇ ਨੇ, ਛੱਡਣ ਲਈ ਗੁਰੂ ਨੇ ਨਹੀਂ ਆਖਿਆ, ਸਿਰਫ ਇਹਨੂੰ ਕਿਨਾਰਿਆਂ ਵਿੱਚ ਕਿਸੇ ਡਿਸਿਪਲਨ ਵਿੱਚ ਚਲਾਉਣ ਲਈ ਆਖਿਆ। ਤੇ ਗੁਰੂ ਕਹਿੰਦੇ ਉਹਦਾ ਤਰੀਕਾ ਇੱਕੋ ਹੈ ਕਿ ਤੇਰੇ ਮਨ ਵਿੱਚ ਵਿਸ਼ਵਾਸ ਹੋਵੇ ਜੋ ਕੁਝ ਮੇਰੇ ਕੋਲ ਹੈ ਤੇ ਜੋ ਕੁਝ ਹੋਵੇਗਾ ਸਭ ਕੁਝ ਉਹਦੀ ਰਹਿਮਤ ਦਾ ਸਦਕਾ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਇ, ਕੋ ਨਾਨਕ ਸੁਣ ਰੇ ਮਨ ਤੇ ਸਿਮਰਤ ਗਤ ਹੋਏ। ਜੈ ਸਿਮਰਤ ਗਤ ਪਾਈਐ, ਜੈ ਸਿਮਰਤ ਗਤ ਪਾਈਐ ਤੇ ਭਜਰੇ ਤੈ ਮੀਤ। ਇਹ ਮਿੱਤਰਾ ਜਿਸ ਦੇ ਸਿਮਰਨ ਨਾਲ ਹੀ ਅਵਸਥਾ ਨੂੰ ਟਿਕਾਓ ਮਿਲਦਾ, ਸਹਿਜ ਮਿਲਦਾ, ਗਤੀ ਮਿਲਦੀ ਹੈ, ਉਹਨੂੰ ਕਿਉਂ ਤਿਆਗਣਾ ਹੈ? ਜੇ ਇੱਕੋ ਹੀ ਕਾਜ ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ, ਆ ਜਿਹੜੇ ਲਫਜ਼ ਅਸੀਂ ਪੜ੍ਹਨੇ ਆ ਸਰਬ ਰੋਗ ਕਾ ਔਖਦ ਨਾਮ, ਉਹਦਾ ਮਕਸਦ ਇਹ ਹੈ। ਅਸੀਂ ਸਰੀਰਕ ਰੋਗਾਂ 'ਤੇ ਖਲੋ ਜਾਂਦੇ ਹਾਂ, ਜਿਹੜੇ ਅੰਦਰਲੇ ਰੋਗ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ। ਦਿਨ ਰਾਤ ਦੀ ਪੀੜਾ ਜਿਹੜੀ ਅੰਦਰ ਦੀ ਹੈ ਉਹਦਾ ਖਿਆਲ ਹੀ ਕੋਈ ਨਹੀਂ, ਦਿਸਦੀ ਨਹੀਂ ਨਾ। ਉਹ ਭਲਿਆ ਬਾਹਰ ਦੇ ਰੋਗ ਤਾਂ ਬੜੀ ਛੋਟੀ ਗੱਲ ਨੇ, ਕੋਈ ਡਾਕਟਰ ਵੀ ਦੂਰ ਕਰ ਸਕਦਾ ਹੈ। ਚਾਰ ਕੌਡੀਆਂ ਲਾ ਕੇ ਆਪਰੇਸ਼ਨ ਵੀ ਹੋ ਸਕਦਾ ਹੈ। ਫਿਕਰ ਕਰ ਅੰਦਰ ਦੇ ਰੋਗ ਦਾ ਜਿਹੜਾ ਆਪਰੇਸ਼ਨ ਨਾਲ ਵੀ ਨਹੀਂ ਜਾਂਦਾ। ਗੁਰੂ ਨੇ ਬਾਣੀ ਵਿੱਚ ਆਖਿਆ ਨਿਮਕ ਨਿਮਕ ਕਰ ਸਰੀਰ ਕਟਾਵੇ, ਇੱਕ ਆਪਰੇਸ਼ਨ ਨਹੀਂ ਕਈ ਕਰਾ ਲਏ। ਆ ਕਿਸੇ ਡਾਕਟਰ ਨੂੰ ਮੇਰੇ ਅੰਦਰੋਂ ਕਿਸੇ ਆਪਰੇਸ਼ਨ ਨਾਲ ਹਉਮੈ ਕੱਢ ਦੇਵੇ, ਕੋਈ ਐਸਾ ਆਪਰੇਸ਼ਨ ਕਰੇ ਜਿਹਦੇ ਨਾਲ ਕ੍ਰੋਧ ਨਿਵਿਰਤ ਹੋ ਜਾਏ, ਕੋਈ ਐਸਾ ਆਪਰੇਸ਼ਨ ਕਰੇ ਜਿਹਦੇ ਨਾਲ, ਕੋਈ ਐਸੀ ਸਰਜਰੀ ਕਰੇ ਜਿਹਦੇ ਨਾਲ ਲੋਭ ਚਲਾ ਜਾਏ। ਦੁਨੀਆਂ ਦੇ ਸਧਾਰਨ ਸਰੀਰਕ ਰੋਗ ਤਾਂ ਕਈ ਡਾਕਟਰ ਦੂਰ ਕਰ ਦਿੰਦੇ ਨੇ, ਬੜੇ ਸਿਆਣੇ ਸਿਆਣੇ ਸਰਜਨ ਬੈਠੇ ਨੇ, ਪਰ ਅੰਦਰ ਦੇ ਰੋਗਾਂ ਦੀ ਮਨੁੱਖ ਨੂੰ ਪਛਾਣ ਕੋਈ ਨਹੀਂ। ਇਸ ਲਈ ਜਿਹੜੀ ਗੱਲ ਗੁਰੂ ਕਰਦਾ ਨਾ, ਉਹ ਉੱਥੇ ਵੀ ਕਰਦਾ ਜਿੱਥੇ ਕਿਸੇ ਦੀ ਪਹੁੰਚ ਨਾ ਹੋਵੇ। ਜਿਹੜੀ ਸਰਜਰੀ ਸੰਸਾਰ ਦਾ ਕੋਈ ਡਾਕਟਰ ਨਾ ਕਰ ਸਕਦਾ ਹੋਵੇ। ਇਸੇ ਲਈ ਤੁਕਾਈ ਸੀ ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਸਰਬ ਰੋਗ ਕਾ ਔਖਦ ਨਾਮ। ਆਤਮਿਕ ਰੋਗਾਂ ਦੀ ਗੱਲ ਹੈ, ਮਨ ਨੂੰ ਚੰਬੜੇ ਹੋਏ ਰੋਗਾਂ ਦੀ ਗੱਲ ਹੈ। ਸਰਬ ਰੋਗ ਕਾ ਔਖਦ ਨਾਮ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ, ਜੇ ਸਿਮਰਤ ਗਤ ਪਾਈ ਤੈ ਭਜਰੇ ਤੈ ਮੀਤ। ਓ ਮਿੱਤਰਾ, ਜਿੰਦੇ ਸਿਮਰਨ ਨਾਲ ਸਹਿਜ ਮਿਲੇ ਇਹ ਰੋਗ ਦੂਰ ਹੋ ਜਾਣ, ਉਹਦੇ ਨਾਲ ਜੋੜੇ। ਦੇਖ ਜੀਵਨ ਦਾ ਕੀਮਤੀ ਸਮਾਂ ਜਾ ਰਿਹਾ, ਇਹਨੇ ਵਾਪਸ ਨਹੀਂ ਪਰਤਣਾ। ਕਹੋ ਨਾਨਕ ਸੁਣ ਰੇ ਮਨਾ, ਔਧ ਘਟਤ ਹੈ ਨੀਤ, ਹਰ ਰੋਜ਼ ਆਏ ਦਿਨ, ਜਿਹੜਾ ਦਿਨ ਇੱਕ ਵਾਰ ਜੀਵਨ ਦੇ ਇਸ ਖਜ਼ਾਨੇ ਵਿੱਚੋਂ ਲੰਘ ਗਿਆ, ਉਸ ਘਾਟ ਨੂੰ ਤੂੰ ਪੂਰੀ ਨਹੀਂ ਕਰ ਸਕਦਾ। ਦੁਨੀਆਂ ਦੀ ਦੌਲਤ ਕਮਾਈ ਹੋਈ ਸੰਸਾਰ ਦੇ ਅਮੀਰਾਂ ਕੋਲ ਕਈ ਵਾਰ ਹੁੰਦੀ ਹੈ, ਕਈ ਵਾਰੀ ਚਲੀ ਜਾਂਦੀ ਹੈ, ਅਤੇ ਸਿਆਣੇ ਜਿਹੜੇ ਦੁਨੀਆਂਦਾਰ ਲੋਕ ਨੇ ਉਹ ਵੀ ਕਈ ਵਾਰ ਆਖ ਦਿੰਦੇ ਨੇ ਚਲੋ ਦੌਲਤ ਤਾਂ ਹੱਥ ਦੀ ਮੈਲ ਹੈ, ਕੱਲ੍ਹ ਫਿਰ ਆ ਜਾਏਗੀ ਕਹਿ ਸਕਦੇ ਨੇ। ਐਸਾ ਵਿਸ਼ਵਾਸ ਕਿਸੇ ਸਿਆਣੇ ਪੁਰਸ਼ ਦੇ ਮਨ ਵਿੱਚ ਹੋ ਸਕਦਾ, ਪਰ ਉਹ ਸਿਆਣਾ ਪੁਰਸ਼ ਵੀ ਜੇ ਆਖੇ ਨਾ ਚਲੋ ਦਿਨ ਐਵੇਂ ਲੰਘ ਗਿਆ ਇੱਕ ਦਿਨ ਹੋਰ ਖਰੀਦ ਲਵਾਂਗੇ, ਇਹ ਨਹੀਂ ਹੋ ਸਕਦਾ। ਜੀਵਨ ਵਿੱਚੋਂ ਲੰਘਿਆ ਹੋਇਆ ਦਿਨ ਮੁੜ ਵਾਪਸ ਨਹੀਂ ਆਉਣਾ, ਗੁਰੂ ਨੇ ਐਵੇਂ ਨਹੀਂ ਆਖਿਆ। ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਜੋ ਜਨਮੇ ਸੋ ਜਾਣੋ ਬੂਆ। ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ ਕਰਕੇ ਜੀਵਨ ਜਾ ਰਿਹਾ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਤ ਨਾ ਜਾਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਕਹਿੰਦੇ ਨੇ ਕਿਸ ਭਰੋਸੇ ਨਾਲ ਤੁਰਿਆ ਫਿਰਨਾ ਹੈ। ਤਰਨਾ ਪੋ ਵਿਖੇਣ ਸਿਓ ਤਰਨਾ ਪੋ ਇਉਂ ਹੀ ਗਇਓ ਲੀਓ ਜਰਾ ਤਣ ਜੀਤ ਬਿਰਧ ਭਇਓ ਸੂਜੇ ਨਹੀਂ ਕਾਲ ਪਹੁੰਚਿਓ ਆਣ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ ਭਗਵਾਨ ਕਹਿਣ ਲੱਗੀ ਤੂੰ ਤੇ ਦਿਨ ਰਾਤ ਕਰਕੇ ਜੀਵਨ ਨੂੰ ਬੇਅਰਥ ਗੁਆ ਰਿਹਾ ਹੈ ਜਨਮ ਅਕਾਰਥ ਕੀ ਇਸ ਲਈ ਮੈਂ ਤੈਨੂੰ ਇੱਕ ਗੱਲ ਫਿਰ ਝੰਜੋੜ ਕੇ ਆਖਣਾ ਚਾਹੁੰਦਾ ਉਹ ਇਹ ਕਿ ਜੇ ਸਿਮਰਤ ਗਤ ਪਾਈ ਹੈ ਤੇ ਭਜ ਰਹੇ ਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਅਉਧ ਘਟਤ ਹੈ ਨੀਤ ਉਮਰਾਂ ਦਿਨ ਬ ਦਿਨ ਆਏ ਦਿਨ ਜਾ ਰਹੀ ਹੈ ਇਹਨੇ ਮੁੜ ਨਹੀਂ ਪਰਤਣਾ ਪਤਾ ਹੀ ਇਹ ਜ਼ਿੰਦਗੀ ਜੀਵਨ ਤੇ ਇਹ ਤਨ ਜਿਹਦੇ ਵਿੱਚ ਜੀਵਨ ਜੀਉ ਰਿਹਾ ਇਹ ਕਿੱਥੋਂ ਪੈਦਾ ਹੋਇਆ ਤੇ ਕਿਵੇਂ ਚਲਾ ਜਾਣਾ ਕਹਿਣ ਲੱਗੇ ਇਹ ਵੀ ਸਮਝ ਲੈ ਪੰਜ ਤੱਤ ਕੋ ਤਨ ਰਚਿਓ ਜਿਹਦੇ ਤੇ ਤੈਨੂੰ ਮਾਣ ਹੈ ਇਹ ਜਬ ਲਗ ਤੇਲ ਦੀ ਵੇ ਮੁਖ ਬਾਤੀ ਤਬ ਸੂਝੇ ਸਭ ਕੋਈ ਹੈ ਜਿਹਨੂੰ ਵੇਖ ਵੇਖ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਤਜੇਗਾ ਵੀ ਕਿਵੇਂ ਜਿਉਂ ਕਾਂਚਰੀ ਭੁਜੰਗ ਜਿਵੇਂ ਸੱਪ ਕੁੰਜ ਛੱਡ ਜਾਂਦਾ ਹੈ ਵਿੱਚੋਂ ਨਿਕਲ ਜਾਂਦਾ ਹੈ ਇਹ ਜੀਵਨ ਸਰੀਰ ਨੂੰ ਇਉਂ ਛੱਡ ਜਾਏਗਾ ਜਿਵੇਂ ਸੱਪ ਕੁੰਜ ਛੱਡ ਜਾਂਦਾ ਹੈ ਇਹੋ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਪੈ ਸਮਝਾਉਂਦੇ ਨੇ ਭਲਿਆ ਇਹ ਪੰਜਾਂ ਤੱਤਾਂ ਕਰਕੇ ਦੇਹ ਬਣਾਈ ਹੈ ਮੇਰੇ ਮਾਲਕ ਨੇ ਪੰਜਾਂ ਤੱਤਾਂ ਨਾਲ ਪੰਜ ਤੱਤ ਕੋ ਤਣ ਰਚਿਓ ਜਾਣੋ ਚਤੁਰ ਸੁਜਾਨ ਹੇ ਸਿਆਣੇ ਪੁਰਸ਼ ਹੇ ਚਤੁਰ ਮਨੁੱਖ ਜੇ ਤੇਰੇ ਵਿੱਚ ਕੁਝ ਸਿਆਣਪ ਹੈ ਇਹਨੂੰ ਸਮਝ ਲੈ ਇਹ ਤਣ ਕੀ ਹੈ ਤੇ ਇਹ ਵੀ ਯਕੀਨ ਕਰ ਲੈ ਜਿਸ ਤੱਤਾਂ ਤੋਂ ਇਹ ਬਣੇ ਤੱਤਾਂ ਨੇ ਉਹਨਾਂ ਵਿੱਚ ਹੀ ਸਮਾ ਜਾਣਾ ਤੇਰੇ ਵੱਸ ਹੱਥ ਕੁਛ ਨਹੀਂ ਰਹਿਣਾ ਇਹ ਜੋ ਦੁਨੀਆ ਸਿਹਰ ਮੇਲਾ ਹੋ ਕੇ ਰਿਹਾ ਜਾਣੀ ਹੈ ਇੱਕ ਜਾਦੂ ਦੀ ਖੇਡ ਮੰਨ ਕੇ ਰਿਹਾ ਜਾਣੀ ਹੈ ਅਗਲੀ ਤੋਂ ਕਾਸ਼ੀ ਦਸਤਗੀਰੀ ਨਾ ਹੈ ਤੇਰੇ ਹੱਥ ਆਉਣ ਵਾਲੀ ਕੋਈ ਚੀਜ਼ ਨਹੀਂ ਦਸਤਗੀਰੀ ਹੱਥ ਵਿੱਚ ਆਉਣ ਵਾਲੀ ਕੋਈ ਚੀਜ਼ ਨਹੀਂ ਇਹ ਤਾਂ ਸਿਹਰ ਮੇਲਾ ਜਾਦੂ ਦੀ ਖੇਡ ਹੈ ਤੇ ਜਾਦੂ ਦੀ ਖੇਡ ਵਿੱਚ ਜੋ ਕੁਝ ਵੇਖਣੀ ਹੈ ਉਹ ਕੁਝ ਵੀ ਨਹੀਂ ਹੁੰਦਾ ਮੈਂ ਪਰਸ ਕੀਤੀ ਸੀ ਜਾਦੂ ਦੀ ਖੇਡ ਖੇਡਣ ਵਾਲਾ ਹੱਥ ਵਿੱਚ ਮੁੱਠੀ ਬੰਦ ਕਰਦਾ ਤੇ ਆਖਦਾ ਆਹ ਦੇਖ ਲਓ ਰੁਪਿਆ ਬਣ ਗਿਆ ਫਿਰ ਮੁੱਠੀ ਬੰਦ ਕਰਦਾ ਫਿਰ ਕੱਢਦਾ ਆਖਦਾ ਦੇਖ ਲਓ ਰੁਪਿਆ ਬਣ ਗਿਆ ਤੇ ਦੋ ਚਾਰ ਮਿੰਟ ਬਾਅਦ ਤੁਹਾਡੇ ਕੋਲੋਂ ਪੈਸਾ ਪੈਸਾ ਮੰਗਣ ਲੱਗ ਪੈਂਦਾ ਉਹਦੇ ਤੇ ਕਦੀ ਸਵਾਲ ਕੀਤਾ ਜੇ ਭਲਿਆ ਤੂੰ ਤੇ ਰੁਪਏ ਪਿਆ ਬਣਾਉਂਦਾ ਸੀ ਤੈਨੂੰ ਪੈਸਾ ਮੰਗਣ ਦੀ ਕਿਉਂ ਲੋੜ ਹੈ ਜੇ ਤੂੰ ਪਲ ਪਲ ਵਿੱਚ ਰੁਪਏ ਬਣਾ ਸਕਣਾ ਤੈਨੂੰ ਪੈਸਾ ਪੈਸਾ ਮੰਗਣ ਦੀ ਕਿਉਂ ਜ਼ਰੂਰਤ ਹੈ ਉਹ ਤੁਹਾਨੂੰ ਭੋਲਾ ਆਖੇਗਾ ਆਖੇਗਾ ਬੜੇ ਭੋਲੇ ਹੋ ਤੁਹਾਨੂੰ ਪਤਾ ਹੀ ਨਹੀਂ ਹੈ ਤਾਂ ਜਾਦੂ ਦੀ ਖੇਡ ਹੈ ਜਾਦੂ ਦੇ ਰੁਪਏ ਕੰਮ ਆਉਣ ਵਾਲੇ ਥੋੜ੍ਹੇ ਹੁੰਦੇ ਨੇ ਇਹ ਜਾਦੂ ਦੀ ਖੇਡ ਹੈ ਇਹਦੇ ਵਿੱਚ ਕੁਝ ਵੀ ਹੱਥ ਆਉਣ ਵਾਲੀ ਚੀਜ਼ ਨਹੀਂ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਆਖਦੇ ਨੇ ਕਹਿਣ ਲੱਗੇ ਭਲਿਆ ਪੰਜ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ ਜੈ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਜਿਹਦੇ ਤੋਂ ਇਹ ਪੈਦਾ ਹੋਇਆ ਇਸ ਤਨ ਨੇ ਉਸੇ ਵਿੱਚ ਸਮਾ ਜਾਣਾ ਹੈ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਪਵਨੇ ਮੈਂ ਪਵਨ ਸਮਾਇਆ ਪਵਨੇ ਮੈਂ ਪਵਨ ਸਮਾਇਆ ਜੋਤੀ ਮਾਹੇ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਮਾਟੀ ਮਾਟੀ ਹੋਈ ਏਕ ਰੋਮਨ ਹਰ ਕੀ ਕਮਨ ਟੇਕ ਪਾਂਚ ਤੱਤ ਕੋ ਤਨ ਰਚਿਆ ਪਾਂਚ ਤੱਤ ਕੋ ਤਨ ਰਚਿਆ ਜਾਨੋ ਚਤਰ ਸੁਜਾਨ ਜਾਨੋ ਚਤਰ ਸੁਜਾਨ ਜੇਤੇ ਉਪਜਿਓ ਨਾਨਕਾ ਲੀਨਤਾ ਹੈ ਮਹਿਮਾਨ ਲੀਨਤਾ ਹੈ ਮਹਿਮਾਨ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਕੀਨ ਜਨਮ ਆਕਾਰ ਕੀਨ ਗੁਣ ਗੋਬਿੰਦ ਗਾਇਓ ਨਹੀਂ ਕਹੋ ਨਾਨਕ ਹਰ ਭਜ ਮਨਾ ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕਮੀਨ ਜੈ ਬਿਦ ਜਲ ਕਮੀਨ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਤੋ ਇਸ ਬਾਣੀ ਦਾ ਕੀਰਤਨ ਤੁਹਾਡੇ ਨਾਲ ਸਾਂਝਾ ਕਰਦਿਆਂ ਇਸ ਕਿਸਮ ਦਾ ਰੂਪ ਰੱਖਣਾ ਹੈ ਅਤੇ ਰੱਖਣਾ ਚਾਹੁੰਦਾ ਕਿਉਂਕਿ ਵੈਰਾਗਮਈ ਜੁੜਨ ਵਾਲੀ ਬਾਣੀ ਹੈ ਤਾਂ ਕਿ ਅਸੀਂ ਸਾਰੇ ਹੀ ਇੱਕੋ ਰਸ ਅਤੇ ਇੱਕੋ ਹੀ ਟਿਊਨ ਵਿੱਚ ਇੱਕੋ ਹੀ ਧੁਨ ਵਿੱਚ ਪੜ੍ਹਦੇ ਚਲੇ ਜਾਈਏ ਇਸ ਲਈ ਦੋਨੋਂ ਵਕਤ ਇਸੇ ਢੰਗ ਨਾਲ ਪੜ੍ਹੀਏ ਕਿ ਇੱਕ ਸਾਡੀ ਸਾਂਝੀ ਧੁਨ ਬਣ ਜਾਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ